990 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਪਹਿਲੇ ਪਾਤਸ਼ਾਹ ਮਾਰੂ ਰਾਗ ਦੇ ਵਿੱਚ ਪਹਿਲੇ ਘਰ ਸੁਰ ਤਾਰ ਚ ਗਾਉਣ ਦਾ ਹੁਕਮ ਕਰਦੇ ਹੈ। ਸੋ ਇਸ ਪਾਵਨ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਨਗਰ ਦੇ ਬਾਹਰ ਬਾਹਰ ਸਜੇ ਹੋਏ ਸਨ। ਜਿਸ ਜ਼ਿਮੀਂਦਾਰ ਦੇ ਖੇਤ ਵਿੱਚ ਸਜੇ ਹੋਏ ਸੀ ਉੱਥੇ ਉਹ ਰੋਜ਼ ਪ੍ਰਸ਼ਾਦਾ ਲੈ ਕੇ ਜਾਂਦਾ ਔਰ ਮੁੜ ਆਉਂਦਾ, ਸੇਵਾ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਹਰ ਜਸ ਕਰਦੇ ਹਨ, ਸੰਗਤਾਂ ਨੂੰ ਉਤਾਰ ਰਹੇ ਸੀ। ਜਦੋਂ ਪਿੰਡੋਂ ਨਿਕਲਦਾ ਸ਼ਾਮ ਦੇ ਵਕਤ ਤਾਂ ਇੱਕ ਕੋਈ ਗਲਤ ਕਿਸਮ ਦਾ ਬੰਦਾ ਜੋ ਗਲਤ ਸੰਗਤ 'ਚ ਪਿਆ ਹੋਇਆ ਸੀ, ਪਿੰਡ ਤੋਂ ਇਕੱਠੇ ਆਉਂਦੇ ਅਤੇ ਅੱਗੇ ਇੱਕ ਬਹੁਤ ਭਾਰੀ ਬੋੜ ਦਾ ਦਰਖਤ ਸੀ। ਉੱਥੋਂ ਦੋ ਰਸਤੇ ਹੁੰਦੇ, ਇੱਕ ਰਸਤਾ ਗਲਤ ਪਾਸੇ ਜਾਂਦਾ ਸੀ, ਸੋ ਵੇਸ ਵਾਦਕ ਵਾਲੇ ਪਾਸੇ ਨੂੰ। ਉਹ ਬੰਦਾ ਉੱਧਰ ਨੂੰ ਚਲਿਆ ਜਾਂਦਾ, ਉਹ ਉੱਧਰੋਂ ਵਾਪਸ ਆਉਂਦਾ, ਕਦੇ ਇਕੱਠੇ ਹੋ ਜਾਂਦੇ, ਫਿਰ ਪਿੰਡ ਨੂੰ ਇਕੱਠੇ ਮੁੜਦੇ। ਗਲਤ ਖਾਣੇ ਆਦਿਕ ਖਾਣੇ, ਮਾੜੇ ਕੰਮ ਕਰਨੇ ਉਹਦਾ ਕੀਤਾ ਸੀ। ਇੱਕ ਦਿਨ ਉਹ ਪਹਿਲਾਂ ਮੁੜਿਆ ਆਇਆ ਚੁਰਸਤੇ 'ਚ, ਉੱਥੇ ਦੋ ਰਾਹੇ 'ਤੇ ਆ ਕੇ ਉੜੀਕ ਕੇ ਖੜਦਾ ਖੜਦਾ ਬੈਠ ਗਿਆ। ਬੈਠ ਕੇ ਧਰਤੀ ਜੀ ਖੁਰਕਣ ਲੱਗ ਪਿਆ, ਥੱਲਿਓਂ ਕੋਈ ਚੀਜ਼ ਨਿਕਲੀ ਆਈ ਮਾੜੀ ਜੀ। ਦੇਖਿਆ ਪੱਟ ਕੇ ਹੌਲੀ ਹੌਲੀ, ਵੀ ਉੱਥੋਂ ਕੁੱਜਾ ਨਿਕਲਿਆ ਆਇਆ, ਇੱਕ ਮਿੱਟੀ ਦੇ ਕੁੱਜੇ ਵਿੱਚੋਂ ਕੋਲੇ ਨਿਕਲੇ। ਉਹ ਸਾਰਾ ਮੂਧਾ ਕਰ ਦਿੱਤਾ, ਉਹਦੇ ਵਿੱਚੋਂ ਤਿੰਨ ਚਾਰ ਮੋਹਰਾਂ ਨਿਕਲੀ ਆਈਆਂ। ਬੜਾ ਖੁਸ਼ ਹੋਇਆ। ਇੰਨੇ ਨੂੰ ਉੱਧਰੋਂ ਦੂਜਾ ਵੀ ਪ੍ਰਸ਼ਾਦਾ ਛਕਾ ਕੇ ਮਹਾਰਾਜ ਨੂੰ ਬੜਾ ਹਾਏ ਹਾਏ ਜੀ ਕਰਦਾ ਲੰਗੜਾ ਕੇ ਤੁਰਿਆ ਆਉਂਦਾ। ਕਹਿੰਦੇ ਕੀ ਹੋਇਆ? ਕਹਿੰਦੇ ਉੱਥੇ ਕੰਡਾ ਵੱਜ ਗਿਆ ਪੈਰ 'ਚ, ਸੂਲੀ ਚੁੱਭ ਗਈ। ਸੋ ਕਿੱਕਰ ਦੀ ਸੂਲ ਬਹੁਤ ਭੈੜੀ ਹੁੰਦੀ, ਵੱਡੀ। ਉਹ ਬੰਦਾ ਹੱਸ ਪਿਆ, ਕਹਿੰਦਾ ਦੇਖ ਤੂੰ ਸੰਤਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਤੈਨੂੰ ਸੂਲ ਚੁੱਭ ਗਈ। ਮੈਂ ਦੇਖ ਮਾੜੇ ਪਾਸੇ ਵੀ ਜਾਂਦਾ, ਸਵਾਦ ਵੀ ਲੈਂਦਾ ਸਾਰੇ, ਫੇਰ ਦੇਖ ਲਾ ਮੈਨੂੰ ਮੋਹਰਾਂ ਮਿਲੀਆਂ। ਮਨ ਦੇ ਅੰਦਰ ਸ਼ੰਕਾ ਹੋ ਗਈ। ਦੋਨੋਂ ਵਾਪਸ ਗੁਰੂ ਸਾਹਿਬ ਦੇ ਕੋਲ ਗਏ, ਚੱਲ ਕੇ ਮੱਥਾ ਟੇਕਿਆ, ਉਸ ਵਕਤ ਆਪਣਾ ਸ਼ੰਕਾ ਜ਼ਾਹਰ ਕੀਤਾ। ਸਤਿਗੁਰੂ ਕਹਿਣ ਲੱਗੇ, ਭਾਈ ਕਰਮ ਤਾਂ ਪਿਛਲੇ ਤੇਰੇ ਚੰਗੇ ਕੀਤੇ ਹੋਏ ਆ, ਪਰ ਮਾੜੇ ਪਾਸੇ ਲੱਗਣ ਕਰਕੇ ਆਹ ਜਿਹੜਾ ਕੁੱਜਾ ਕੋਲੇ ਨਿਕਲੇ ਜਿਹਦੇ 'ਚੋਂ, ਇਹ ਸਾਰੀਆਂ ਮੋਹਰਾਂ ਹੀ ਸੀ। ਤੂੰ ਰੋਜ਼ ਪੁੱਠੇ ਪਾਸੇ ਜਾਂਦਾ ਅਤੇ ਤੇਰੀਆਂ ਮੋਹਰਾਂ ਜਿਹੜੀਆਂ ਸੀ ਹੌਲੀ ਹੌਲੀ ਕੋਲੇ ਬਣ ਗਏ। ਚਾਰ ਦਿਨ ਹੋਰ ਜਾਂਦਾ ਤਾਂ ਇਹ ਵੀ ਕੋਲੇ ਬਣ ਜਾਣੇ ਸੀ। ਇਹ ਜਿਹੜਾ ਬੰਦਾ ਮੇਰੇ ਕੋਲ ਆਉਂਦਾ, ਸੇਵਾ ਕਰਦਾ, ਇਹ ਭਾਈ ਪ੍ਰਸ਼ਾਦਾ ਲੈ ਕੇ ਆਉਂਦਾ, ਇਹਨੂੰ ਅੱਜ ਦੇ ਦਿਨ ਸੱਪ ਲੜਨਾ ਸੀ ਉੱਥੇ ਰਸਤੇ 'ਚ। ਉਹ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਭਾਈ ਹੌਲੀ ਹੌਲੀ ਇਹ ਜਿਵੇਂ ਕਹਿ ਲਓ ਸੂਲੀ ਤੋਂ ਸੂਲ ਬਣ ਗਈ। ਇਹਦਾ ਤਾਂ ਕਰਮ ਕੱਟਿਆ ਗਿਆ ਮਾੜਾ, ਇਹ ਤਾਂ ਬਚ ਗਿਆ, ਪਰ ਤੂੰ ਨਹੀਂ ਬਚਿਆ। ਬੰਦਾ ਬਹੁਤ ਡਰਿਆ ਮਨ 'ਚ, ਵੀ ਮੈਂ ਤਾਂ ਬੜੇ ਮਾੜਾ ਕੰਮ ਕੀਤਾ ਫਿਰ। ਸੋ ਮਹਾਰਾਜ ਦੇ ਚਰਨ ਪਕੜ ਕੇ ਕਹਿਣ ਲੱਗਿਆ, ਸਤਿਗੁਰੂ ਜੀ ਮੈਨੂੰ ਵੀ ਉਪਦੇਸ਼ ਦਿਓ, ਮੇਰਾ ਵੀ ਭਲਾ ਕਰੋ। ਸਤਿਗੁਰੂ ਮਹਾਰਾਜ ਨੇ ਉਹਦਾ ਭਲਾ ਕੀਤਾ। ਸੋ ਇਸ ਪ੍ਰਕਾਰ ਇਹ ਸ਼ਬਦ ਸੁਣ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਆਉਣਾ ਕੀਤਾ, ਗੁਰੂ ਧਾਰਨਾ ਕੀਤਾ ਸੀ। ਜਦੋਂ ਬੀਬੀ ਅਮਰੋ ਜੀ ਸਵੇਰੇ ਸਵੇਰੇ ਆਸਾ ਦੀ ਵਾਰ ਦਾ ਪਾਠ ਕਰਦਿਆਂ, ਦੁੱਧ ਰਿੜਕਦਿਆਂ, ਆਪ ਦਹੀਂ ਰਿੜਕਦਿਆਂ ਹੋਇਆਂ, ਉਸ ਵਕਤ ਪਾਠ ਬੜੇ ਮਧੁਰ ਮਧੁਰ ਧੁਨੀ 'ਚ ਕਰ ਰਹੇ ਸੀ, ਇਹ ਸ਼ਬਦ ਬਾਅਦ 'ਚ ਪੜ੍ਹਿਆ। ਜਦੋਂ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲਿਆ ਤਨੇਹਾ, ਉਸ ਵਕਤ ਇਹ ਜਦ ਤੁਕ ਸੁਣੀ, ਓਹਲੇ ਖੜ ਕੇ ਸੁਣਦੇ ਸੀ, ਕਹਿਣ ਲੱਗੇ ਫਿਰ ਇਹ ਕਿਹਦੀ ਬਾਣੀ ਆ ਭਾਈ, ਰਚਨਾ ਕਿਹਦੀ ਹੈ? ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਆ, ਜੋਤੀ ਜੋ ਸਮਾ ਗਏ। ਬੜਾ ਅਫਸੋਸ ਹੋਇਆ, ਕਹਿੰਦੇ ਹੁਣ ਉਹਨਾਂ ਦੇ ਥਾਂ 'ਤੇ ਕੋਈ, ਕਹਿੰਦੇ ਉਸ ਗੱਦੀ 'ਤੇ ਹੁਣ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਨੇ। ਮਹਾਰਾਜ ਨੇ ਪੁੱਛਿਆ ਹੁਣ ਕਿੱਥੇ ਹਨ ਪਿਤਾ ਜੀ? ਕਹਿੰਦੇ ਹੁਣ ਤਾਂ ਪਿਤਾ ਜੀ ਖਡੂਰ ਸਾਹਿਬ ਸੰਗਤ ਨੂੰ ਉਤਾਰ ਰਹੇ। ਕਹਿੰਦੇ ਮੇਰੇ 'ਤੇ ਪਰਉਪਕਾਰ ਕਰ ਬੀਬੀ, ਮੈਨੂੰ ਲੈ ਕੇ ਚੱਲ। ਇਉਂ ਇਸ ਪ੍ਰਕਾਰ ਆ ਕੇ ਗੁਰੂ ਸਾਹਿਬ ਦੇ ਗੁਰੂ ਅੰਗਦ ਦੇਵ ਦੇ ਚਰਨਾਂ ਨਾਲ ਲੱਗੇ ਅਤੇ ਸੇਵਾ ਕਰਕੇ 12 ਸਾਲ ਬਾਅਦ ਗੁਰਤਾ ਗੱਦੀ ਦੇ ਮਾਲਕ ਬਣੇ। ਮਹਾਰਾਜ ਫਰਮਾਉਂਦੇ ਹਨ, ਤਾਂਹੀਓ ਕਿ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਇਹਦੇ ਅਰਥ ਅੱਗੇ ਚੱਲ ਕੇ ਆਪਾਂ ਸਰਵਣ ਕਰਾਂਗੇ ਗੁਰਾਂ ਦੀ ਕਿਰਪਾ ਨਾਲ। ਸਵਾਓ ਸਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ। ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਮਹਾਰਾਜ ਫਰਮਾਉਂਦੇ ਆਪੋ ਆਪਣੀ ਕਰਨੀ ਦੇ ਅਨੁਸਾਰ ਸਰੀਰਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਕਰਕੇ ਕਰਨੀ ਜਿਹੜੀ ਹੈ ਸਾਡੀ ਕੀਤੀ ਹੋਈ ਸਰੀਰ, ਇਹ ਕਾਗਜ਼ ਹੈ ਇੱਕ। ਸੋ ਇਸ ਪ੍ਰਕਾਰ ਸਾਡਾ ਜਿਹੜਾ ਮਨ ਹੀ ਕਾਗਜ਼ ਹੈ, ਮਨ ਉਹਦੇ ਵਿੱਚ ਦਵਾਤ ਬਣਾਈ ਹੈ ਕਰਨੀ ਕਾਗਦ। ਸਰੀਰ ਨਾਲ ਜਿਹੜੀ ਕਰਨੀ ਕਰਦੇ ਹਾਂ ਇਹ ਕਾਗਜ਼ ਹੈ ਅਤੇ ਮਨ ਇਹਦੇ 'ਚ ਮਸਵਾਣੀ ਹੁੰਦਾ, ਮਸੂ ਤੋਟ ਨਾ ਆਵਈ, ਇਹ ਦਵਾਤ ਹੈ। ਸ਼ਰਧਾ ਅਸ਼ਰਧਾ ਇਹ ਸ਼ਾਹੀ ਬਣਾਈ ਹੋਈ ਹੈ, ਉਹਦੇ ਵਿੱਚ ਪਾਈ ਹੋਈ ਹੈ। ਬੁਰਾ ਅਤੇ ਫਿਰ ਭਲਾ ਕਰਮ ਇਹ ਦੋ ਲੇਖ ਪਏ ਨੇ। ਸ਼ਰਧਾ ਕਰਕੇ ਚੰਗਾ ਲੇਖ ਪਿਆ ਹੋਇਆ ਅਤੇ ਅਸ਼ਰਧਾ ਕਰਕੇ ਬੁਰਾ ਲੇਖ ਪਿਆ ਹੋਇਆ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਇਹ ਹਰੀ ਇਹ ਪਰਮੇਸ਼ੁਰ ਕਿਰਤ ਹੁੰਦਾ ਕੀਤੇ ਹੋਏ ਕਰਮ ਜਿਵੇਂ ਜਿਵੇਂ ਚਲਾਉਂਦੇ ਆ, ਜਿਵੇਂ ਮਸਤਕ 'ਤੇ ਪਈ ਹੋਈ ਕਿਰਤ, ਜਿਵੇਂ ਜਿਵੇਂ ਮਹਾਰਾਜ ਨੇ ਬਚਨ ਕੀਤਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਦਹਿਤ ਇਸ ਭ੍ਰਮੇ ਥਾਕਾ ਏ ਪ੍ਰਭ ਕੀ ਸਾਮ। ਕੀਤੇ ਹੋਏ ਕਰਮਾਂ ਅਨੁਸਾਰ ਜਿਵੇਂ ਮਸਤਕ 'ਤੇ ਕਿਰਤ ਪਈ ਆ, ਜਿਵੇਂ ਉਹ ਕਿਰਤ ਸਾਨੂੰ ਚਲਾਉਂਦੀ ਆ ਉਵੇਂ ਚੱਲਦੇ ਹਾਂ, ਪਰ ਆਪ ਜੀ ਦੇ ਗੁਣਾਂ ਦਾ ਜਿਹੜਾ ਅੰਤ ਨਹੀਂ ਆਉਂਦਾ। ਚੇਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਇਹ ਬਾਵਰਿਆ ਚੱਲਿਆ, ਇਹ ਗਵਾਰ ਬੰਦੇ ਚੱਲਿਆ, ਪੁਰਸ਼ਾ ਤੂੰ ਚਿੱਤ 'ਚ ਪਰਮੇਸ਼ੁਰ ਨੂੰ ਕਿਉਂ ਨਹੀਂ ਚੇਤਦਾ? ਹਰੀ ਦੇ ਬਿਸਰਤ ਹੁੰਦਾ ਭੁੱਲ ਜਾਣ ਕਰਕੇ, ਤੇਰੇ ਜਿੰਨੇ ਅੰਦਰ ਸ਼ੁਭ ਗੁਣ ਸੀ ਸਾਰੇ ਉਹ ਸਾਰੇ ਤੇਰੇ ਗਲ ਗਏ ਨੇ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਿ ਰਾਸ ਵਿੱਚ ਵੀ ਪੜ੍ਹਦੇ ਹਾਂ ਆਪਾਂ, ਸੋ ਹਰ ਤਰ੍ਹਾਂ ਦੇ ਵਿਸ਼ਿਆਂ ਵਿੱਚ ਪ੍ਰੀਤੀ ਕਰਨ ਨਾਲ ਤੇਰੇ ਗਲ ਵਿੱਚ ਚਾਰੋਂ ਪਾਸਿਓਂ ਆ ਕੇ ਰੱਸੀ ਪੈ ਗਈ ਆ, ਫਾਹੀ ਪੈ ਗਈ ਆ, ਗਲਤੀਆਂ ਕੀਤੀਆਂ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ। ਹੁਣ ਨਾਮ ਸਿਮਰ ਤੋਂ ਬਿਨਾਂ ਰਹਿਣ ਹੁੰਦੀ ਰਾਤ, ਰਾਤ ਜਿਹੜੀ ਜਾਲੀ ਰੂਪ ਹੋਈ ਮੱਛੀਆਂ ਨੂੰ ਫੜਦੇ ਛੋਟੀ ਜਾਲੀ ਨਾਲ, ਅਤੇ ਦਿਨ ਜਾਲ ਰੂਪ ਹੋ ਰਿਹਾ ਵੱਡੇ ਮਗਰ ਮੱਛ ਫੜਦੇ ਜਦੋਂ ਵੱਡੀਆਂ ਵੱਡੀਆਂ ਮੱਛੀਆਂ, ਅਤੇ ਰਾਤ ਦਿਨ ਦੀਆਂ ਜਿੰਨੀਆਂ ਘੜੀਆਂ ਨੇ ਓਨੀਆਂ ਹੀ ਫਾਹੀਆਂ ਬਣੀਆਂ, ਜਿਨ੍ਹਾਂ ਵਿੱਚ ਵਿਛੀਆਂ ਦੀ ਚੋਗਾ ਪਿਆ ਹੋਇਆ। ਮੱਛੀ ਵੀ ਕੁੰਡੀ ਨੂੰ ਦੇਖ ਕੇ ਆਉਂਦੀ ਹੈ ਭੱਜ ਕੇ, ਪਰ ਧੋਖਾ ਹੁੰਦਾ ਉਹ 'ਚ। ਇਸੇ ਪ੍ਰਕਾਰ ਵਿਸ਼ਿਆਂ ਵਿੱਚ ਵੀ ਧੋਖਾ ਹੈ, ਵਿਕਾਰਾਂ ਵਿੱਚ ਧੋਖਾ ਹੈ, ਕਾਮ ਕਰੋ ਲੋਭ ਮੋਹ ਹੰਕਾਰ ਧੋਖਾ ਹੀ ਕਰਦੇ ਨੇ। ਤਾਂਹੀਓ ਸਤਿਗੁਰੂ ਕਹਿੰਦੇ ਮਾਇਆ ਵੀ ਧੋਖਾ ਕਰਦੀ ਹੈ ਤੇਰੇ ਨਾਲ, ਧੋਖਾ ਇਉਂ ਕਰਦੀ ਆ, ਸਾਰੀ ਜ਼ਿੰਦਗੀ ਨਾਮ ਵਾਲੇ ਪਾਸੇ ਲੱਗਣ ਨਹੀਂ ਦਿੰਦੀ। ਕਹਿੰਦਾ ਬਿਜ਼ੀ ਹੋ ਗਏ ਬੜੇ, ਜਦੋਂ ਸਰੀਰ ਛੱਡ ਕੇ ਦੁਨੀਆਂ 'ਚੋਂ ਜਾਂਦੇ ਹਾਂ ਫਿਰ ਅੱਖ ਖੁੱਲਦੀ ਹੈ ਵੀ ਉੱਪਰ ਲਈ ਤਾਂ ਕੁਛ ਵੀ ਨਹੀਂ ਕੀਤਾ ਹੈ। ਫਿਰ ਮਹਾਰਾਜ ਕਹਿੰਦੇ ਨਾ ਉਹ ਮਰਹ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ। ਰਾਮ ਨੂੰ ਹਿਰਦੇ 'ਚ ਵਸਾਓ, ਨਾਮ ਨੂੰ। ਰਾਸ ਰਾਸ ਚੋਗ ਚੁਗ ਹੈ ਨਿਤ ਪਾਸਾ ਹੈ ਛੂਟ ਸਮੂੜੇ ਕਵਨ ਗੁਣੀ। ਮਹਾਰਾਜ ਕਹਿੰਦੇ ਭਾਈ ਤੂੰ ਬੜੇ ਜਿਹੜਾ ਰਸ ਹੁੰਦਾ ਪ੍ਰੇਮ ਨਾਲ ਵਿਸ਼ੇ ਰਸਾਂ ਦੀ ਚੋਗ ਨੂੰ ਚੁਗਦਾ ਰੋਜ਼ ਅਤੇ ਨਿੱਤ ਹੀ ਫਸਦਾ ਜਾ ਰਿਹਾ, ਕਿਉਂਕਿ ਉਹ ਤਾਂ ਹਿਸਾਬ ਕਿਤਾਬ ਹੋਣਾ ਹੀ ਹੈ। ਸੋ ਜਿਵੇਂ ਕੋਈ ਕਿਤੋਂ ਉਧਾਰ ਲਈ ਜਾਂਦਾ ਉਹ ਹੌਲੀ ਹੌਲੀ ਉਹ ਲਿਖੀ ਜਾਂਦਾ ਲਿਖੀ ਜਾਂਦਾ। ਕਹਿੰਦੇ ਭਾਈ ਹੁਣ ਇੰਨੇ ਹੋ ਗਏ, ਜਾਂ ਤਾਂ ਆਪਣੀ ਹੁਣ ਪੈਸੇ ਦੇ ਜਾਂ ਰਜਿਸਟਰੀ ਦੇ ਸਾਨੂੰ ਆਪਣੀ, ਉਹ ਮਕਾਨ ਹੀ ਖੋਹ ਲੈਂਦਾ ਉਹ ਤੋਂ। ਮਹਾਰਾਜ ਕਹਿੰਦੇ ਤੂੰ ਇੰਨਾ ਕਰਜ਼ਾ ਚੜ੍ਹਾ ਲਿਆ ਸਵਾਦਾਂ ਵਿੱਚ ਵਿੱਚ, ਇਹ ਸਵਾਦਾਂ ਦਾ ਮੁੱਲ ਬਾਅਦ 'ਚ ਪਤਾ ਲੱਗਦਾ ਕੀ ਪੈਂਦਾ। ਇਹ ਮੂਰਖਾ ਤੂੰ ਕਿੰਨਾ ਗੁਣਾ ਕਰਕੇ ਫਿਰ ਛੁੱਟੇਂਗਾ, ਕਿਹੜੇ ਗੁਣ ਨੇ ਤੇਰੇ ਅੰਦਰ? ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤੇ ਤੁਲਾਗ ਰਹੀ। ਸੋ ਕਾਇਆ ਹੁੰਦਾ ਸਰੀਰ, ਸਰੀਰ ਇਹ ਤਾਂ ਆਰਣ ਭਾਵ ਪੱਠੀ ਹੈ। ਆਰਣ ਅਤੇ ਅਹਿਰਣ ਦੋ ਅੱਖਰ ਆਉਂਦੇ ਨੇ। ਜਪਜੀ ਸਾਹਿਬ ਚਾਹੁੰਦਾ ਅਹਿਰਣ, ਉਹ ਅਹਿਰਣ ਹੁੰਦੀ ਹੈ ਲੋਹੇ ਦੀ ਮਚਾਕ ਜਿਹਾ ਬਣਿਆ ਹੁੰਦਾ ਵੱਡਾ ਸਾਰਾ, ਜਿਹਦੇ ਉੱਤੇ ਲੋਹਾ ਰੱਖ ਕੇ ਉੱਤੋਂ ਥੌੜਾ ਮਾਰਦੇ ਹਾਂ, ਇਹ ਹੈਗੀ ਆਰਣ। ਐੜੇ ਨੂੰ ਕੰਨਾ ਰਾਰਾ ਅਤੇ ਨਾਣੇ ਨੂੰ ਔਂਕੜ, ਆਰਣ ਹੁੰਦੀ ਭੱਠੀ। ਤੋ ਇਹਦੇ ਵਿੱਚ ਜਿਹੜਾ ਮਨ ਰੂਪ ਲੋਹਾ ਭੱਠੀ 'ਚ ਪਿਆ ਹੋਇਆ, ਸਰੀਰ ਤਾਂ ਆਰਣ ਬਣ ਗਈ ਹੈ, ਉਹ ਮਨ ਰੂਪ ਲੋਹੇ ਨੂੰ ਪੰਜ ਅੱਗਾਂ ਲੱਗੀਆਂ ਹੋਈ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ, ਇਹ ਅੱਗ ਲੱਗੀ ਹੋਈ ਹੈ ਉਹਦੇ ਉੱਤੇ। ਫਿਰ ਅੱਗਿਓਂ ਅੱਗ ਲੱਗੀ, ਫਿਰ ਉੱਤੇ ਹੋਰ ਕੋਲੇ ਪਾ ਦੇ, ਹੋਰ ਅੱਗ ਵੱਧ ਜਾਂਦੀ ਹੈ। ਕਿਵੇਂ ਜੀ? ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ। ਸੋ ਮਨ ਰੂਪ ਲੋਹੇ ਉੱਤੇ ਪਾਪਾਂ ਰੂਪੀ ਕੋਲੇ ਪਾਈ ਜਾਂਦਾ ਰੋਜ਼, ਮਨ ਜਲਿਆ ਸੜ ਗਿਆ ਅਤੇ ਚਿੰਤਾ ਚਿੰਬੜ ਗਈ, ਚਿੰਤਾ ਦੀ ਸੰਨੀ ਬਣੀ ਹੋਈ ਹੈ। ਜਿਨ੍ਹਾਂ ਨੇ ਦੇਖੀ ਹੈ ਲੁਹਾਰ ਦੀ ਭੱਠੀ ਸੰਨੀ ਹੁੰਦੀ, ਅੱਜ ਕੱਲ੍ਹ ਆ ਗੈਸ ਜਦੋਂ ਬਾਲਦੇ ਹਾਂ ਘਰੇ ਰੋਟੀ ਬਣਾਉਣ ਨੂੰ, ਇਹ ਜਿਹੜੀ ਭਾਂਡਾ ਫੜਦੇ ਹਾਂ ਸੰਨੀ ਜੀ ਹੁੰਦੀ ਇੱਕ। ਸੋ ਇਸ ਪ੍ਰਕਾਰ ਕਹਿੰਦੇ ਚਿੰਤਾ ਦੀ ਸੰਨੀ ਬਣੀ ਹੋਈ ਹੈ ਜੋ ਮਨ ਨੂੰ ਉਲਟਾ ਪੁਲਟਾ ਕਰਕੇ ਫਿਰ ਸਾੜਦੀ ਹੈ, ਜਾਂ ਚਿਮਟਾ ਹੁੰਦਾ ਜਿਵੇਂ ਪਾਪੜ। ਅੱਜ ਕੱਲ੍ਹ ਤਾਂ ਹੁਣ ਤਰੀਕੇ ਬਦਲ ਗਏ, ਪਹਿਲਾਂ ਕੋਲਿਆਂ 'ਤੇ ਪਾਪੜ ਰੱਖ ਕੇ ਭੁੰਦੇ ਸੀ, ਇੱਧਰਲਾ ਪਾਸਾ ਕੱਚਾ ਹੁਣ ਪਲਟਾ ਦਿੱਤਾ, ਐਂ ਸੰਨੀ ਦੇ ਨਾਲ ਭੱਠੀ ਵਾਲੇ ਵਿੱਚ ਪਏ ਹੋਏ ਲੋਹੇ ਨੂੰ ਪਲਟਾਉਂਦੇ ਸੀ ਫੜ ਕੇ। ਕਹਿੰਦੇ ਇਸ ਪ੍ਰਕਾਰ ਇਹ ਤੇਰੀ ਸੰਨੀ ਬਣ ਗਈ ਚਿੰਤਾ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਮਨੂਰ ਹੁੰਦਾ ਲੋਹੇ ਦੀ ਮੈਲ ਵਾਂਗੂ ਹੋਇਆ ਹੋਇਆ ਮਨ, ਤਾਂ ਫਿਰ ਇਹ ਮਨੂਰ ਹੋ ਗਿਆ। ਮਨੂਰ ਜਿਹੜਾ ਹੁੰਦਾ ਲੋਹੇ ਦਾ ਬੂਰਾ ਜਾਂ ਸਕਰੈਪ ਜਿਹਾ ਐਵੇਂ ਛੋਟਾ ਛੋਟਾ, ਉਹਨੂੰ ਮੀਂਹ ਪੈ ਕੇ ਬਾਹਰ ਜੰਗਾਲਿਆ ਜਾਂਦਾ, ਖਰਾਬ ਹੋ ਜਾਂਦਾ। ਹੁਣ ਉਹਨੂੰ ਜੇ ਪਾਰਸ ਦੀ ਵੱਟੀ ਲਾਈਏ ਸੋਨਾ ਨਹੀਂ ਬਣਦਾ। ਮਹਾਰਾਜ ਕਹਿੰਦੇ ਨੇ ਲੋਹੇ ਦੀ ਮੈਲ ਵਾਂਗੂ ਹੋਇਆ ਮਨ, ਤਾਂ ਫਿਰ ਕੰਚਨ ਹੁੰਦਾ ਸੋਨਾ ਹੁੰਦਾ ਕਿਵੇਂ? ਜੇਕਰ ਕਹਿੰਦੇ ਤਨੇਹਾ ਹੁੰਦਾ ਤਾਂ ਇਹੋ ਜਿਹਾ ਜਿਸ ਤਰ੍ਹਾਂ ਦੇ ਸ਼ਾਸਤਰ ਵਿੱਚ ਲਿਖੇ ਨੇ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਪੂਰੇ ਗੁਰੂ ਮਿਲ ਜਾਣ, ਤਾਂ ਉਹ ਬੰਦਾ ਜਿਹੜਾ ਲੋਹੇ ਵਰਗਾ ਕਾਲਾ, ਲੋਹੇ ਵਰਗਾ ਕਠੋਰ ਚਿੱਤ, ਵਿਸ਼ਿਆਂ ਵਿਕਾਰਾਂ ਦੀ ਜੰਗਾਲ ਲੱਗੀ ਹੋਈ ਜਿਹਨੂੰ ਕੋਈ ਪੁੱਛਦਾ ਹੀ ਨਹੀਂ, ਇੱਕ ਪੈਸੇ ਬੱਟੇ ਕੋਈ ਕਹਿੰਦੇ ਥੱਪੜ ਵੀ ਨਹੀਂ ਮਾਰਦਾ। ਇੱਥੋਂ ਤੱਕ ਕਈ ਬੰਦਿਆਂ ਦੀ ਹਾਲਤ ਹੁੰਦੀ, ਕਹਿੰਦੇ ਮੂੰਹ 'ਤੇ ਵੀ ਨਹੀਂ ਸੁੱਕਦਾ ਤੇਰੇ ਤਾਂ ਕੋਈ। ਇਹੋ ਜਿਹੇ ਬੰਦੇ ਹੋਣ, ਉਹਨਾਂ ਨੂੰ ਦੁਨੀਆਂ ਧਰਕਾਰ ਦੇਵੇ, ਕੋਈ ਪੁੱਛੇ ਨਾ, ਉਹ ਹੁਣ ਕੀ ਕਰੇ ਜੀ? ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਮਹਾਰਾਜ ਕਥਨ ਕਰਦੇ ਆ ਜੋ ਉਹ ਪੂਰੇ ਗੁਰੂ ਜਿਹੜਾ ਨਾ, ਸੋ ਇਸ ਪ੍ਰਕਾਰ ਸਿੱਖ ਦੇ ਮੂੰਹ ਵਿੱਚ ਇੱਕ ਪ੍ਰਭੂ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਦੇ ਦੇਣ, ਤਾਂ ਦੇਹ ਵਿੱਚ ਹੀ ਕਹਿੰਦੇ ਤ੍ਰਿਸ਼ਟਤ ਤ੍ਰਿਸ਼ਟਸ ਹੁੰਦਾ, ਕਲਿਆਣ ਸਹਿਤ ਹੋ ਜਾਂਦਾ, ਭਟਕਦਾ ਨਹੀਂ, ਇਸਤਤ ਹੋ ਜਾਂਦਾ। ਸੋ ਦੇਹਾਂ ਵੱਲੋਂ ਹੀ ਹਟ ਜਾਂਦਾ, ਫਿਰ ਦੇਹ ਹੀ ਨਹੀਂ ਮਿਲਦੀ ਮੁੜ ਕੇ, ਬਸ ਕਲਿਆਣ ਹੋ ਗਈ। ਸੋ ਮਹਾਰਾਜ ਕਹਿੰਦੇ ਨੇ ਇਹ ਨਾਮ ਅੰਮ੍ਰਿਤ ਪੰਜ ਪਿਆਰੇ ਹੁਣ ਦਿੰਦੇ ਨੇ, ਪੰਜ ਚੂਲੇ ਮੁੱਖ 'ਚ ਪਾਉਂਦੇ ਨੇ, ਪੰਜ ਫਿਰ ਅੱਖਾਂ 'ਚ ਪਾਉਂਦੇ ਨੇ, ਛਿੱਟੇ ਮਾਰਦੇ ਅੱਖਾਂ 'ਚ ਪੰਜ ਵਾਰੀ, ਸੀਸ 'ਚ ਪਾਉਂਦੇ ਨੇ, 15 ਵਾਰੀ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਅੱਗਿਓਂ ਆਪ ਨਹੀਂ ਕਹਿਣਾ ਬੋਲ, ਆਪਾਂ ਸਿਰਫ ਇਹੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 15 ਵਾਰੀ ਫਤਿਹ ਹੁੰਦੀ ਹੈ, 15 ਦੂਣੀ 30 ਵਾਰੀ ਵਾਹਿਗੁਰੂ ਕਹਾਉਂਦੇ ਨੇ ਉਹ ਪਹਿਲਾਂ, ਇਹ ਹੀ ਅੰਮ੍ਰਿਤ ਨਾਮ ਅੰਮ੍ਰਿਤ ਮਿਲ ਗਿਆ। 5 ਵਾਰੀ ਫਿਰ ਬਾਅਦ 'ਚ ਦ੍ਰਿੜ ਕਰਾਉਂਦੇ, ਮੂਲ ਮੰਤਰ ਦ੍ਰਿੜ ਕਰਾਉਂਦੇ ਨੇ। ਜਦੋਂ ਇਉਂ ਗੁਰੂ ਸਾਹਿਬ ਦੀ ਦਿੱਤੀ ਮਰਿਆਦਾ ਅਨੁਸਾਰ ਮੁੱਖ ਵਿੱਚ ਅੰਮ੍ਰਿਤ ਪਾਇਆ, ਪ੍ਰਤੱਖ ਅੰਮ੍ਰਿਤ ਪਾਇਆ ਖੰਡੇ ਬਾਟੇ ਦਾ, ਫਿਰ ਕਹਿੰਦੇ ਤੇਰਾ ਭਲਾ ਹੋਣਾ। ਮਾਰੂ ਮਹੱਲਾ ਪਹਿਲਾ, ਬਿਮਲ ਮਝਾਰ ਬਸਸ ਨਿਰਮਲ ਜਲ ਪਾਦਮਨ ਜਾਵਲਰੇ। ਸੋ ਇਸ ਪ੍ਰਕਾਰ ਪਾਵਨ ਇਹ ਜਿਹੜਾ ਸ਼ਬਦ ਉਚਾਰਨਾ ਕੀਤਾ ਇਹਦੀ ਵਿਆਖਿਆ ਕਰਦੇ ਹਾਂ, ਪਰ ਪਹਿਲਾਂ ਇਹਦੀ ਉਥਾਨ ਕਾ ਸ਼ਰਵਣ ਕਰੀਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਸਾਲਸ ਰਾਏ ਜੌਹਰੀ ਨੂੰ ਉਚਾਰ ਕੇ ਉਪਦੇਸ਼ ਦਿੱਤਾ। ਜਦੋਂ ਮਹਾਰਾਜ ਕੌਡੇ ਰਾਕਸ਼ ਨੂੰ ਨਿਹਾਲ ਕਰਕੇ ਅੱਗੇ ਚੱਲਦੇ ਚੱਲਦੇ ਮਰਦਾਨੇ ਭਾਈ ਨੂੰ ਭੁੱਖ ਲੱਗੀ, ਬੇਨਤੀ ਕੀਤੀ, ਭੁੱਖ ਆਪ ਜੀ ਨੂੰ ਤਾਂ ਲੱਗਦੀ, ਮੈਨੂੰ ਤਾਂ ਭੁੱਖ ਲੱਗੀ ਹੈ। ਕਹਿੰਦੇ ਹੁਣੇ ਹੀ ਕੋਈ ਸ਼ਹਿਰ ਆ ਜਾਂਦਾ, ਚਿੰਤਾ ਨਾ ਕਰ। ਭਾਈ ਮਰਦਾਨਾ ਜੀ ਕਹਿਣ ਲੱਗੇ ਚਲੋ ਸ਼ਹਿਰ ਤਾਂ ਆਜੂਗਾ, ਮੇਰੇ ਕੋਲ ਤਾਂ ਕੋਈ ਪੈਸਾ ਵੀ ਨਹੀਂ, ਕੋਈ ਲੈ ਕੇ ਖਾ ਲਓ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਉੱਥੇ ਰੇਤਾ ਸੀ, ਸੱਜੇ ਚਰਨ ਦੇ ਅੰਗੂਠੇ ਨਾਲ ਰੇਤਾ ਪਾਸੇ ਕੀਤਾ, ਉੱਥੋਂ ਲਾਲ ਨਿਕਲਿਆ ਆ, ਲਾਲ ਦੇਤਾ, ਕਹਿੰਦੇ ਲੈ ਲੈ ਜਾ ਸ਼ਹਿਰ 'ਚ, ਇਹਦੇ ਬਦਲੇ ਚੀ ਲੈ ਕੇ ਖਾ ਲਈ। ਭਾਈ ਮਰਦਾਨੇ ਨੇ ਚੁੱਕ ਕੇ ਉਹ ਲਾਲ ਪੱਲੇ ਬੰਨ ਲਿਆ, ਤੁਰਦਿਆਂ ਤੁਰਦਿਆਂ ਬਿਸ਼ੰਬਰਪੁਰ ਆ ਗਿਆ। ਗਰੀਬ ਨਿਵਾਜ ਤਾਂ ਸ਼ਹਿਰ ਤੋਂ ਬਾਹਰ ਬੈਠ ਕੇ ਅਤੇ ਮਰਦਾਨੇ ਨੂੰ ਸ਼ਹਿਰ 'ਚ ਭੇਜਿਆ, ਲਾਲ ਵੇਚ ਕੇ ਚੀਜ਼ ਖਾ ਲੈ। ਜਦੋਂ ਸ਼ਹਿਰ 'ਚ ਆ ਕੇ ਲਾਲ ਦਿਖਾਇਆ ਤਾਂ ਕਿਸੇ ਨੇ 1 ਰੁਪਈਆ, ਕਿਸੇ ਨੇ 2 ਰੁਪਏ ਕੀਮਤ ਪਾਈ। ਸੋ ਮਰਦਾਨੇ ਨੇ ਵਿਚਾਰਿਆ ਲਾਲ ਤਾਂ ਬੇਕੀਮਤਾ ਹੁੰਦਾ, ਇਹ ਲੋਕ 1 ਜਾਂ 2 ਰੁਪਏ ਕੀਮਤ ਪਾਉਂਦੇ ਆ, ਇਹ ਠੀਕ ਨਹੀਂ। ਫਿਰ ਮੁੜਿਆ ਆ, ਮਹਾਰਾਜ ਕਹਿੰਦੇ ਖਾ ਕੇ ਆਇਆ ਕੁਛ ਕਿ ਉਦੋਂ ਹੀ ਮੁੜਿਆ ਆਇਆ? ਕਹਿੰਦੇ ਮਹਾਰਾਜ ਲਾਲ ਦੀ ਤਾਂ ਕੋਈ ਕੀਮਤ ਲੋਕ ਪਾਉਂਦੇ ਨਹੀਂ। ਕਹਿੰਦੇ ਭਾਈ ਤੂੰ ਸਾਲਸ ਰਾਏ ਜੌਹਰੀ ਰਹਿੰਦਾ, ਉਹਨੂੰ ਦਿਖਾ ਜਾ ਕੇ। ਬੜਾ ਹੈਰਾਨ ਹੋਇਆ, ਮਹਾਰਾਜ ਤੁਹਾਨੂੰ ਕਿੱਦਾਂ ਪਤਾ ਇੱਥੇ ਰਹਿੰਦਾ? ਕਹਿੰਦੇ ਜਾ ਦਿਖਾ ਕੇ ਆ। ਜਦੋਂ ਭਾਈ ਮਰਦਾਨਾ ਪੁੱਛਦਾ ਪੁੱਛਦਾ ਸਾਲਸ ਰਾਏ ਦੇ ਕੋਲ ਆਇਆ, ਲਾਲ ਦਿਖਾਇਆ, ਉਹਨੇ 100 ਰੁਪਈਆ ਦਰਸ਼ਨ ਭੇਟਾ ਹੀ ਦਿੱਤੀ। ਆਖਿਆ ਜਦੋਂ ਮੰਗੇ ਉਹੀ ਕੀਮਤ ਦੇਣ ਨੂੰ ਤਿਆਰ ਆ। ਆਪਣੇ ਮਾਲਕ ਤੋਂ ਪੁੱਛਿਆ, ਮਰਦਾਨਾ ਹੱਸਦਾ ਹੱਸਦਾ ਗੁਰੂ ਸਾਹਿਬ ਕੋਲ ਕਹਿੰਦਾ ਏ, ਉਹ ਜੌਹਰੀ ਨੇ 100 ਰੁਪਈਆ ਦਰਸ਼ਨ ਭੇਟਾ ਦੇ ਕੇ ਕਿਹਾ, ਜੋ ਤੂੰ ਇਹਦੀ ਕੀਮਤ ਮੰਗੇ ਉਹੀ ਦੇਣ ਨੂੰ ਤਿਆਰ ਆ, ਇਹ 100 ਰੁਪਈਆ ਅਤੇ ਲਾਲ ਵੀ ਉਹਨੇ ਮੈਨੂੰ ਦੇਤਾ। ਮਹਾਰਾਜ ਕਹਿਣ ਲੱਗੇ ਜੇ ਲਾਲ ਤੇਰੇ ਕੋਲ ਆ ਤਾਂ ਫਿਰ 100 ਰੁਪਈਆ ਕਿਉਂ ਲਿਆਂਦਾ ਉੱਥੋਂ ਮੁੜ ਗਿਆ ਵਾਪਸ? ਇੰਨੇ ਪੱਕੇ ਨੇ ਮਹਾਰਾਜ ਸੱਚੇ ਪਾਤਸ਼ਾਹ ਬਗਾਨੀ ਮਾਇਆ ਤੋਂ ਸਿੱਖ ਨੂੰ ਰੋਕ ਕੇ ਰੱਖਦੇ ਆ, ਕਹਿੰਦੇ ਇਹ ਤਾਂ ਮਾੜੀ ਗੱਲ ਹੈ। ਹੁਣ ਉਦੋਂ ਦਾ 100 ਰੁਪਈਆ ਤਾਂ ਅੱਜ ਦਾ ਬਹੁਤ ਬਣ ਗਿਆ। ਭਾਈ ਮਰਦਾਨਾ ਮੋੜਨ ਗਿਆ, ਉਹਨੇ ਲਿਆ ਨਾ, ਕਿਉਂ? ਕਹਿੰਦਾ ਦਰਸ਼ਨ ਭੇਟਾ। ਉਹ ਕਹਿੰਦਾ ਜੇ ਮੈਂ ਰੱਖਦਾ ਤਾਂ ਪਾਪਾਂ ਦਾ ਭਾਗੀ ਬਣੂੰਗਾ, ਦੋਵੇਂ ਚੀਜ਼ਾਂ ਲੈ ਜਾ ਬਾਈ। ਹੁਣ ਮਰਦਾਨਾ ਫਿਰ ਮੁੜਿਆ ਆ, ਵਾਪਸ ਭੇਜਿਆ ਜੌਹਰੀ ਲਵੇ ਨਾ। ਇਸ ਤਰ੍ਹਾਂ ਭਾਈ ਮਰਦਾਨੇ ਦੇ 7 ਗੇੜੇ ਲੱਗੇ। ਅਖੀਰ ਛਿੱਤਾ ਪੈ ਕੇ ਮਰਦਾਨਾ 100 ਰੁਪਈਆ ਸੁੱਟਿਆ। ਸਾਲ ਸਰਾਏ ਨੇ ਵਿਚਾਰਿਆ ਇਹ ਫਕੀਰ ਨਿਰਿਛਤ ਹੈ, ਇਹਨਾਂ ਦਾ ਦਰਸ਼ਨ ਜ਼ਰੂਰ ਕਰਨਾ ਚਾਹੀਦਾ। ਉਸ ਵੇਲੇ ਪਹਿਲਾਂ ਆਪਣੇ ਦਾਸ ਅਧਰਕੇ ਨੂੰ ਭੇਜਿਆ, ਉਹਦਾ ਨਾਂ ਸੀ ਅਧਰਕਾ। ਇਹ ਪਟਨਾ ਸਾਹਿਬ ਦੀ ਗੱਲ ਆ, ਉਦੋਂ ਪੁਰਾਣਾ ਨਾਂ ਦੱਸਿਆ ਉਹ ਕਿ ਮਤਾ ਫਕੀਰ ਚਲੇ ਜਾਣ, ਤੂੰ ਬੇਨਤੀ ਕਰਕੇ ਬਿਠਾ ਅਤੇ ਮੈਂ ਤੇਰੇ ਪਿੱਛੇ ਪਿੱਛੇ ਆਉਣਾ। ਉਹਦਾ ਜਿਹੜਾ ਨੌਕਰ ਸੀ ਉਹਦਾ ਨਾਂ ਸੀ ਅਧਰਕਾ। ਅਧਰਕੇ ਨੇ ਪਹਿਲਾਂ ਗੁਰੂ ਸਾਹਿਬ ਕੋਲ ਨਮਸਕਾਰ ਕੀਤੀ, ਮੱਥਾ ਟੇਕ ਕੇ ਬਹਿ ਗਿਆ, ਫਿਰ ਬਚਨ ਬਲਾਸ ਕਰਦਾ ਰਿਹਾ। ਅਧਰਕੇ ਦਾ ਸੁਭਾਅ ਜਿਹੜਾ ਸੀ ਉਹ ਗੁਰਮੁਖਾਂ ਵਾਲਾ ਸੀ, ਫਿਰ ਸੰਸਾਰਕ ਪਦਾਰਥਾਂ ਵਿੱਚ ਖਚਤ ਹੋਣ ਕਰਕੇ ਸਾਲਸਰਾਏ ਦਾ ਸੁਭਾਅ ਮਨਮੁਖਾਂ ਵਾਲਾ ਸੀ। ਬਾਅਦ ਵਿੱਚ ਸਾਲਸਰਾਏ ਵੀ ਇਸ ਪ੍ਰਕਾਰ ਆਪਣੇ ਨੌਕਰਾਂ ਪਾਸੋਂ ਚੰਗੀਆਂ ਚੰਗੀਆਂ ਚੀਜ਼ਾਂ ਚੁਕਾ ਕੇ ਲਿਆਇਆ, ਮੱਥਾ ਟੇਕ ਕੇ ਕਹਿੰਦਾ ਮੇਰੀ ਭੇਟਾ ਇਹ ਪ੍ਰਵਾਨ ਕਰੋ, 100 ਰੁਪਈਆ ਵੀ ਲੈ ਲਵੋ। ਮਹਾਰਾਜ ਨੇ ਕਿਹਾ ਜੇ ਲਾਲ ਵੇਚਦੇ ਹਾਂ ਤਾਂ ਇਹ 100 ਰੁਪਈਆ ਲੈਣ ਦੇ ਅਸੀਂ ਹੱਕਦਾਰ ਹਾਂ, ਜੇ ਵੇਚਿਆ ਹੀ ਨਹੀਂ ਫਿਰ ਕਿਵੇਂ ਲੈ ਲਈਏ। ਨਾਲੇ ਸਾਡੇ ਕੋਲ ਤਾਂ ਸੱਚਾ ਨਾਮ ਧਨ ਹੈ, ਇਸ ਕਰਕੇ ਝੂਠੇ ਧਨ ਲੈਣ ਦੀ ਇੱਛਾ ਹੀ ਨਹੀਂ ਕਰਦੇ। ਇਹ ਬਚਨ ਸੁਣਦਿਆਂ ਸਾਰ ਸਾਲਸਰਾਏ ਦੇ ਅੰਦਰ ਸ਼ਰਧਾ ਪੈਦਾ ਹੋ ਗਈ। ਕਹਿਣ ਲੱਗਿਆ ਮਹਾਰਾਜ ਮੈਂ ਸਤਸੰਗ ਵਿੱਚ ਜਾਂਦਾ, ਕਥਾ ਕੀਰਤਨ ਸੁਣਦਾ, ਪਰ ਮਨ 'ਤੇ ਅਸਰ ਨਹੀਂ ਹੁੰਦਾ, ਨਾ ਸ਼ਾਂਤੀ ਆਉਂਦੀ ਹੈ। ਪਰ ਕੋਈ ਇਹੋ ਜਿਹਾ ਉਪਦੇਸ਼ ਦਿਓ ਜਿਸ ਕਰਕੇ ਮਨ ਵਿੱਚ ਨਾਮ ਵਸਜੇ, ਸ਼ਾਂਤੀ ਆ ਜਾਵੇ। ਇਹ ਬਚਨ ਸੁਣ ਕੇ ਮਹਾਰਾਜ ਨੇ ਸੋ ਕਮਲ ਫੁੱਲ ਦਾ ਅਤੇ ਡੱਡੂ ਦਾ ਦ੍ਰਿਸ਼ਟਾਂਤ ਦੇ ਕੇ ਇਹਨੂੰ ਫਿਰ ਸਮਝਾਇਆ ਇਸ ਸ਼ਬਦ ਦੇ ਰਾਹੀਂ। ਮਾਰੂ ਮਹੱਲਾ ਪਹਿਲਾਂ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਸਾਲਸਰਾਏ ਸੁਣ, ਕਹਿੰਦੇ ਧਿਆਨ ਦੇ ਨਾਲ, ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ। ਫਰਮਾਉਂਦੇ ਨੇ ਜਿਹੜਾ ਬਿਮਲ ਮਝਾਰ, ਸੋ ਬਿਮਲ ਮੈਲ ਤੋਂ ਰਹਿਤ ਮਝਾਰ ਵਿੱਚ, ਸੋ ਨਿਰਮਲ ਹਿਰਦਾ ਜਿਨ੍ਹਾਂ ਦਾ, ਐਸੇ ਜੋ ਪਦਮਨ ਹੁੰਦੇ ਨੇ ਕਮਲ ਫੁੱਲ ਹਨ, ਉਹ ਨਿਰਮਲ ਜਲ ਵਿੱਚ ਵਸਦੇ ਨੇ। ਜਾਵਲ ਹੁੰਦਾ ਜਾਲਾ, ਵੀ ਨਿਰਮਲ ਪਾਣੀ ਵਿੱਚ ਹੀ ਵਸਦਾ, ਅਤੇ ਜਾਲੇ ਦੇ ਖਾਣ ਵਾਲਾ ਡੱਡੂ ਵੀ ਜਿਹੜਾ ਹੈ ਨਿਰਮਲ ਪਾਣੀ ਵਿੱਚ ਹੀ ਰਹਿੰਦਾ, ਇਹ ਵੀ ਤੂੰ ਦੇਖਿਆ ਹੀ ਹੋਣਾ। ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰਹੇ। ਇਸ ਪ੍ਰਕਾਰ ਬਚਨ ਫਰਮਾਉਂਦੇ ਹੈ ਕਿ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰਹੇ। ਕਹਿੰਦੇ ਪਦਮਨ ਹੁੰਦਾ ਕੌਲ ਫੁੱਲਾਂ ਨੂੰ ਜਲ ਦੀ ਸੰਗਤ ਹੈ, ਜਾਵਲ ਤੋਂ ਭਾਵ ਜਿਹੜਾ ਜਾਲਾ ਜਾਲੇ ਨੂੰ ਵੀ ਜਲ ਦੀ ਸੰਗਤ ਹੈ, ਅਤੇ ਜਾਲੇ ਦੇ ਖਾਣ ਵਾਲੇ ਡੱਡੂ ਨੂੰ ਵੀ ਰਸ ਭਾਵ ਜਲ ਦੀ ਸੰਗਤ ਹੈ। ਰਹਿੰਦੇ ਤਿੰਨੇ ਪਾਣੀ 'ਚ ਹੀ ਹੈ, ਡੱਡੂ ਨੂੰ ਅਤੇ ਜਾਲੇ ਨੂੰ ਸੰਗ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਇਹਨਾਂ ਨੂੰ ਸੰਗ ਤਾਂ ਚੰਗਾ ਸੁਗੰਧੀ ਵਾਲੇ ਕੌਲ ਫੁੱਲ ਦਾ ਹੋ ਰਿਹਾ। ਸੋ ਕਮਲ ਫੁੱਲ ਨੂੰ ਡੱਡੂ ਅਤੇ ਜਾਲੇ ਦਾ ਸੰਗ ਤੋਂ ਹੀ ਦੋਸ਼ ਨਹੀਂ, ਕਿਉਂਕਿ ਕੌਲ ਫੁੱਲ ਇਹਨਾਂ ਤੋਂ ਨਿਰਲੇਪ ਰਹਿੰਦਾ। ਦਾਦਰ ਤੂੰ ਕਬ ਹੈ ਨਾ ਜਾਣਸ ਰੇ। ਦਾਦਰ ਕਹਿੰਦੇ ਡੱਡੂ ਨੂੰ, ਕਹਿੰਦੇ ਹੇ ਦਾਦਰ ਹੇ ਡੱਡੂ, ਤੂੰ ਕੌਲ ਫੁੱਲ ਦੀ ਸਾਰ ਨੂੰ ਕਦੇ ਵੀ ਜਾਣਦਾ ਨਹੀਂ ਹੈ। ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ ਰਹਾਉ। ਹੁਣ ਨਿਰਮਲ ਜਲ ਵਿੱਚ ਵਸਦਾ ਹੋਇਆ ਵੀ ਤੂੰ ਸਿਬਾਲ ਹੁੰਦਾ ਜਾਲੇ ਨੂੰ, ਭਖਸ ਹੁੰਦਾ ਖਾਂਦਾ ਡੱਡੂ, ਕੌਲ ਫੁੱਲਾਂ ਦੇ ਸੁਗੰਧੀ ਰੂਪ ਅੰਮ੍ਰਿਤ ਨੂੰ ਤੂੰ ਜਾਣਦਾ ਨਹੀਂ। ਕਹਿੰਦੇ ਤੇਰੇ ਨਾਲੋਂ ਤਾਂ ਭੌਰੇ ਭੌਰੀਆਂ ਚੰਗੀਆਂ ਨੇ ਜੋ ਉੱਪਰੋਂ ਆ ਕੇ ਸੁਗੰਧੀ ਲੈ ਜਾਂਦੇ ਆ। ਸਪਸ਼ਟ ਕਰਦੇ ਆ ਬਚਨ ਵਿਸ਼ਰਾਮ ਦੇ ਕੇ ਇਸ ਪ੍ਰਕਾਰ, ਬਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚ ਚਾ ਗੁਣ ਰੇ। ਸੋ ਇਸ ਪ੍ਰਕਾਰ ਇਹ ਪਾਠ ਦੋ ਨੇ, ਬਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚ ਚਾ ਗੁਣ ਰੇ, ਇੱਕ ਆਉਂਦਾ ਚਚਾ ਗੁਣ ਰੇ। ਸੋ ਇਸ ਪ੍ਰਕਾਰ ਬਾ ਬਚਨ ਫਰਮਾਉਂਦੇ ਹਨ। ਮੁੱਖ ਪਾਠ ਪਹਿਲਾ ਹੀ ਹੈ ਮੇਰ ਚ ਚਾ ਗੁਣ ਰੇ। ਕਹਿੰਦੇ ਡੱਡੂ ਨਿਤਾ ਪ੍ਰਤੀ ਹਰ ਰੋਜ਼ ਜਲ ਵਿੱਚ ਵਸਦਾ ਅਤੇ ਅਲੀ ਅਲ ਹੁੰਦਾ ਭੌਰੇ ਭੌਰੀਆਂ, ਭਾਵੇਂ ਜਲ ਵਿੱਚ ਨਹੀਂ ਵਸਦੇ, ਦੇਖ ਪਾਣੀ 'ਚ ਤਾਂ ਨਹੀਂ ਰਹਿੰਦਾ ਭਮਰਾ, ਪਰ ਉਹ ਮੇਰ ਹੁੰਦਾ ਉੱਪਰੋਂ ਆ ਕੇ ਚ ਹੁੰਦਾ ਪੁਨਾ, ਫੇਰ ਕੌਲ ਫੁੱਲ ਦੀ ਸੁਗੰਧੀ ਰੂਪ ਗੁਣ ਨੂੰ ਚਾਹ ਤੋਂ ਭਾਵ ਚੁੰਘ ਜਾਂਦੇ ਨੇ, ਚਾਹ ਕਰਕੇ ਲੈ ਜਾਂਦੇ ਨੇ। ਇਸੇ ਪ੍ਰਕਾਰ ਮੇਰ ਚ ਚਾ ਗੁਣ ਰੇ ਤਾਂ ਫਰਮਾਉਂਦੇ ਹਨ ਚਾ ਗੁਣ ਚ ਪੁਨਾ, ਕਹਿੰਦੇ ਚਾ ਗੁਣ ਚੁਣ ਲੈਂਦੇ ਗੁਣਾਂ ਨੂੰ ਉਹਦੇ ਵਿੱਚੋਂ। ਚਚਾ ਗੁਣ ਰੇ ਭੌਰੀ ਭੌਰਾ ਕਮਲ ਦੀ ਗੁਣ ਚਰਚਾ ਵਿੱਚ ਮਸਤ ਹਨ, ਉਹ ਗੂੰ ਗੂੰ ਦੀ ਆਵਾਜ਼ ਕਰਦੇ ਹੀ ਰਹਿੰਦੇ ਨੇ। ਹੁਣ ਕਹਿੰਦੇ ਪ੍ਰਸ਼ਨ ਇਹ ਹੈ ਵੀ ਡੱਡੂ ਜਲ ਵਿੱਚ ਰਹਿ ਕੇ ਵੀ ਸੁਗੰਧੀ ਨਹੀਂ ਲੈਂਦਾ ਅਤੇ ਭੌਰੇ ਭੌਰੀਆਂ ਉੱਪਰੋਂ ਆ ਕੇ ਸੁਗੰਧੀ ਨੂੰ ਲੈ ਜਾਂਦੀ, ਇਹਦਾ ਕੀ ਕਾਰਨ ਹੈ ਜੀ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਚੰਦ ਕਮੁਦਨੀ ਦੂਰਹੋ ਨਿਵਸਸ ਅਨਭਉ ਕਾਰਨ ਰੇ। ਚੰਦਰਮਾ ਆਕਾਸ਼ ਵਿੱਚ ਰਹਿੰਦਾ ਦੇਖੋ, ਅਤੇ ਕਮੁਦਨੀ ਕਵੀਆਂ ਦੇ ਫੁੱਲ ਹੁੰਦੇ ਕਿ ਰਾਤ ਨੂੰ ਪਾਣੀ 'ਚ ਖਿੜਦੇ, ਚਿੱਟੇ ਚਿੱਟੇ ਰੰਗ ਦੇ ਹੁੰਦੇ ਨੇ, ਦਿਨੇ ਨਹੀਂ ਖਿੜਦੇ। ਦਿਨੇ ਸੂਰਜ ਨੂੰ ਦੇਖ ਕੇ ਕਮਲ ਖਿੜਦਾ ਅਤੇ ਰਾਤ ਨੂੰ ਚੰਦਰਮਾ ਨੂੰ ਦੇਖ ਕੇ ਜਿਹੜੀਆਂ ਕਵੀਆਂ ਦੇ ਫੁੱਲ ਹੁੰਦੇ ਨੇ, ਇਹ ਜਿੱਥੇ ਕਿਤੇ ਪਾਣੀ ਜਿਹਾ ਖੜ੍ਹਾ ਹੁੰਦਾ ਉੱਥੇ ਰਾਤ ਨੂੰ ਖਿੜਦੇ ਜ਼ਿਆਦਾ ਹੈ। ਕਮੁਦਨੀ ਜਿਹੜੀ ਕਵੀਆਂ ਹੈ ਧਰਤੀ ਉੱਤੇ ਜਲ ਵਿੱਚ ਰਹਿੰਦੀਆਂ ਨੇ, ਜਿਸ ਵੇਲੇ ਆਕਾਸ਼ ਵਿੱਚ ਚੰਦਰਮਾ ਚੜ੍ਹਦਾ ਉਹਨੂੰ ਦੂਰੋਂ ਹੀ ਵੇਖ ਕੇ ਕਵੀਆਂ ਨਿਵਸਸ ਭਾਵ ਖਿੜ ਜਾਂਦੀਆਂ। ਇਸ ਵਿੱਚ ਹਿਰਦੇ ਦਾ ਅਨੁਭਵ ਕੀ ਤਾਤਪਰਜ ਹੀ ਕਾਰਨ ਹੈ, ਭਾਵ ਅੰਮ੍ਰਿਤ ਖੰਡ ਦੂਧ ਮੱਧ ਸੰਚਸ ਤੂਬ ਨਾ ਚਾਤੁਰ ਰੇ। ਇਹ ਵੀ ਦੋ ਪਾਠ ਨੇ, ਜਿਸ ਪ੍ਰਕਾਰ ਅੰਮ੍ਰਿਤ ਖੰਡ ਦੂਧ ਮੱਧ ਸੰਚਸ ਤੂਬ ਨਾ ਚਾਤੁਰ ਰੇ, ਕਹਿੰਦੇ ਜਿਸ ਤਰ੍ਹਾਂ ਤੂੰਬੇ ਨੂੰ ਅੰਮ੍ਰਿਤ ਖੰਡ ਦੁੱਧ ਅਤੇ ਮੱਧ ਹੁੰਦਾ ਸ਼ਹਿਦ, ਇਹਨਾਂ ਮਿੱਠੀਆਂ ਚੀਜ਼ਾਂ ਦੇ ਵਿੱਚ ਵੀ ਸੰਚਨਾ ਕਰੀਏ ਤਾਂ ਵੀ ਉਹ ਚਾਹ ਹੁੰਦਾ ਪੂਨਾ ਫੇਰ ਅਤਰ ਵਾਂਗੂ ਸੁਗੰਧੀਦਾਰ ਭਾਵ ਮਿੱਠਾ ਨਹੀਂ ਹੁੰਦਾ। ਇਹ ਤੂੰਬ ਕੀ ਹੁੰਦਾ, ਜਿਹੜਾ ਕੌੜ ਤੂੰਬਾ ਹੁੰਦਾ, ਜਿਵੇਂ ਕਬੀਰ ਜੀ ਨੇ ਦਿੱਤਾ ਸੀਗਾ, ਲੌਕੀ ਅੜਸੜ ਤੀਰਥ ਨਹਾਈ ਕੌਰਾ ਪੰਥ ਆਊ ਨਾ ਜਾਈ। ਕਹਿੰਦੇ ਸੀ ਤੀਰਥ ਨਹਾਉਣ ਚੱਲੇ ਹਾਂ ਠਾਠ, ਕਬੀਰ ਜੀ ਕਹਿੰਦੇ ਵੀ ਮੈਂ ਤਾਂ ਹੁਣ ਬਜ਼ੁਰਗ ਹੋ ਗਿਆ, ਆਹ ਲੈ ਜਾਓ ਮੇਰੀ ਕੌੜ ਤੂੰਬੀ ਇਹ ਨਵਾਈ ਜਾਇਓ। ਠਾਠ ਤੀਰਥਾਂ 'ਤੇ ਨਵਾਈ ਪਰ ਉਹ ਮਿੱਠੀ ਨਹੀਂ ਹੋਈ। ਅੰਮ੍ਰਿਤ ਖੰਡ ਦੂਧ ਮੱਧ ਸੰਚਸ ਤੂਬ ਨਾ ਚਾਤੁਰ ਰੇ। ਫਿਰ ਉਹ ਜਿਹੜਾ ਹੁੰਦਾ ਸੁਗੰਧੀਦਾਰ ਅਤੇ ਮਿੱਠਾ ਨਹੀਂ ਹੁੰਦਾ। ਜਾਂ ਇਹ ਵੀ ਪਾਠ ਆਉਂਦਾ, ਦੂਜਾ ਪਾਠ ਹੈ ਕਥਾ 'ਚ ਆਉਂਦਾ, ਸੰਥਿਆ 'ਚ ਨਹੀਂ। ਤੂੰ ਬਨ, ਕਹਿੰਦੇ ਨੇ ਭਾਈ ਤੂੰ ਬਨ ਦਾ ਹੀ ਚਤੁਰ ਰਿਹਾ, ਭਾਵ ਬਾਂਦਰ ਵਾਂਗ ਚੰਚਲ ਸੁਭਾਅ ਦਾ ਹੀ ਰਿਹਾ, ਪਰ ਮੁੱਖ ਪਾਠ ਉਹੀ ਹੈ ਤੂੰ ਬਿਨਾਂ ਚਾਤੁਰ ਰੇ। ਕਿਉਂਕਿ ਪਹਿਲਾਂ ਦ੍ਰਿਸ਼ਟਾਂਤ ਦਿੱਤਾ ਹੋਇਆ ਨਾ, ਅੰਮ੍ਰਿਤ ਦਾ ਤੋ ਖੰਡ ਦੁੱਧ ਸ਼ਹਿਦ ਵਿੱਚ ਭਾਵੇਂ ਪਾ ਕੇ ਰੱਖ ਲਈਏ, ਉਹਦੀ ਕੁੜੱਤਣ ਜਾਂਦੀ ਨਹੀਂ। ਆਪਣਾ ਆਪ ਤੂੰ ਕਬੋ ਨਾ ਛੋੜਸ ਪਿਸਨ ਪ੍ਰੀਤ ਜਿਉਂ ਰੇ। ਹੇ ਸਾਲਸਰਾਏ, ਤੂੰ ਆਪਣਾ ਆਪ ਹੰਕਾਰ ਕਦੇ ਛੱਡਦਾ ਨਹੀਂ, ਜਿਵੇਂ ਪਿਸਨ ਹੁੰਦਾ ਚਿੱਚੜ ਦੀ ਹੁੰਦੇ ਨਾ, ਲਹੂ ਦੇ ਪੀਣ ਕਰਨ ਵਿੱਚ ਹੀ ਪ੍ਰੀਤੀ ਹੁੰਦੀ ਹੈ। ਭਾਵੇਂ ਉਹ ਥਣਾਂ ਦੇ ਨਾਲ ਚਿੰਬੜਿਆ ਹੋਇਆ ਦੁੱਧ ਦੇ ਕੋਲੇ ਰਹਿੰਦਾ, ਜਿਉਂ ਥਣ ਚਿੰਬੜ ਚਿੱਚੜੀ, ਸੋ ਉਹ ਦੁੱਧ ਨਾ ਪੀਵੈ ਲਹੂ ਖਾਵੈ, ਭਾਈ ਗੁਰਦਾਸ ਜੀ ਨੇ ਜਿਵੇਂ ਲਿਖਿਆ। ਪਰ ਦੁੱਧ ਨੂੰ ਛੱਡ ਕੇ ਲਹੂ ਹੀ ਪੀਂਦਾ ਚਿੱਚੜ, ਅਤੇ ਦੁੱਧ ਨਹੀਂ ਪੀਂਦਾ ਭਾਵੇਂ ਮੱਝ ਦੇ ਅਸਲਾਂ ਦੇ ਕੋਲ ਹੀ ਹੁੰਦਾ ਉਹ। ਇਸੇ ਤਰ੍ਹਾਂ ਮਨਮੁੱਖ ਰੂਪ ਚਿੱਚੜ ਭਾਵੇਂ ਸੰਤਾਂ ਦੇ ਕੋਲ ਰਹਿੰਦਾ ਹੋਵੇ, ਪਰ ਉਹ ਸੰਤਾਂ ਵਿੱਚ ਦੋਸ਼ ਆਰੋਪਣ ਰੂਪ ਲਹੂ ਨੂੰ ਪੀਂਦਾ, ਅਤੇ ਫਿਰ ਉਹ ਜਿਹੜੇ ਉਂਗੀ ਕੋਲ ਰਹਿਣ ਵਾਲੇ ਕਈ ਹੁੰਦੇ ਉਹ ਢੀਠ ਜਿਹੇ ਹੋ ਜਾਂਦੇ ਆ, ਉਹਨਾਂ ਦਾ ਧਿਆਨ ਖਾਣ ਪੀਣ 'ਚ ਕੱਪੜਿਆਂ 'ਚ ਹੋਰ ਇੱਧਰ ਉੱਧਰ ਹੀ ਹੁੰਦਾ, ਉਹ ਕੋਲ ਰਹਿ ਕੇ ਡੱਡੂ ਵਾਂਗੂ ਜਾਲਾ ਹੀ ਖਾਂਦੇ ਰਹਿੰਦੇ ਨੇ। ਸੋ ਜਿਹੜੇ ਜਾਂ ਕੋਈ ਗੁਰੂ ਸਾਹਿਬ ਦੇ ਕੋਲ ਰਹਿੰਦੇ ਆ, ਉਹਨਾਂ ਦਾ ਧਿਆਨ ਅੱਜ ਕੀ ਫਲ ਫਰੂਟ ਆਇਆ, ਅੱਜ ਕੀ ਆਇਆ, ਉਹਨਾਂ ਦਾ ਖਾਣ ਪੀਣ 'ਤੇ ਅੱਜ ਕਿਹੜੀ ਮਠਿਆਈ ਆਈ ਆ, ਕਿਹੜਾ ਕੱਪੜਾ ਆਇਆ, ਇਸ ਪ੍ਰਕਾਰ ਉਹਨਾਂ ਦਾ ਧਿਆਨ ਡੱਡੂ ਵਾਂਗੂ ਹੁੰਦਾ ਜਾਲਾ ਖਾਣ ਦੇ ਵਿੱਚ, ਇਸੇ ਕਰਕੇ ਉਹ ਫੋਕਟ ਰਹਿ ਜਾਂਦੇ ਮਨਮੁੱਖ। ਸੋ ਨਿਸ਼ਕਾਮ ਕਰਮਾਂ ਰੂਪ ਦੁੱਧ ਨੂੰ ਤਿਆਗ ਕੇ ਵਿਸ਼ਿਆਂ ਰੂਪੀ ਲਹੂ ਦੇ ਪਾਣ ਕਰਨ ਵਿੱਚ ਪ੍ਰੀਤੀ ਕਰਦਾ ਹੈ। ਇਸੇ ਪ੍ਰਕਾਰ ਹੇ ਸਾਲਸਰਾਏ ਤੂੰ ਸੁਣ, ਭਾਵ ਅਰਥੇ ਦਾ ਫਿਰ ਦੁਬਾਰਾ ਅੰਤਰੀ ਭਾਵ ਸੁਣਾਉਂਦੇ ਨੇ। ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ। ਨਿਰਮਲ ਹਿਰਦਾ ਜਿਨ੍ਹਾਂ ਦਾ, ਇਸੇ ਜੋ ਮਹਾਤਮਾ ਰੂਪੀ ਪਦਮਨ ਹੁੰਦੇ ਕੌਲ ਫੁੱਲ ਨੇ, ਉਹ ਸਤਸੰਗ ਰੂਪ ਸਰੋਵਰ ਦੇ ਵਿੱਚ ਜੋ ਨਾਮ ਰੂਪ ਜਲ ਨਿਰਮਲ ਜਲ ਹੈ ਨਾ, ਉਸ ਵਿੱਚ ਵਸਦੇ ਨੇ। ਪਦਾਰਥਾਂ ਰੂਪੀ ਜਾਵਲ ਜਾਲਾ ਵੀ ਨਾਮ ਰੂਪ ਨਿਰਮਲ ਜਲ ਵਿੱਚ ਹੀ ਵਸਦਾ, ਕਿਉਂ ਜਿੱਥੇ ਹੁਣ ਨਾਮ ਹੈ ਉੱਥੇ ਪਦਾਰਥ ਵੀ ਆਉਣਗੇ, ਅਤੇ ਪਦਾਰਥਾਂ ਰੂਪੀ ਜਾਲੇ ਦੇ ਖਾਣ ਵਾਲਾ ਮਨਮੁੱਖ ਰੂਪ ਡੱਡੂ ਵੀ ਉੱਥੇ ਹੀ ਵਸਦਾ ਹੁੰਦਾ। ਇਸ ਕਰਕੇ ਇਹ ਤੈਨੂੰ ਸਮਝਾਉਂਦੇ ਹਾਂ, ਇਸ ਗੱਲ ਨੂੰ ਧਿਆਨ ਦੇ ਨਾਲ ਸੁਣ। ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਮਹਾਤਮਾ ਰੂਪੀ ਜੋ ਪਦਮਨ ਹੁੰਦੇ ਕਵਲ ਫੁੱਲ, ਉਹਨਾਂ ਨੂੰ ਨਾਮ ਰੂਪ ਜਲ ਦੀ ਸੰਗਤ ਹੈ, ਅਤੇ ਪਦਾਰਥਾਂ ਰੂਪੀ ਜੋ ਜਾਵਲ ਜਾਲ ਹੈ ਉਹਨੂੰ ਵੀ ਨਾਮ ਰੂਪੀ ਜਲ ਦੀ ਸੰਗਤ ਹੈ। ਪਦਾਰਥਾਂ ਰੂਪੀ ਜਾਲੇ ਦੇ ਖਾਣ ਵਾਲੇ ਮਨਮੁੱਖ ਜਿਹੜਾ ਮਨਮੁੱਖ ਰੂਪ ਡੱਡੂ ਨੂੰ ਵੀ ਨਾਮ ਰੂਪ ਰਸ ਤੋਂ ਭਾਵ ਜਲ ਦੀ ਸੰਗਤ ਹੁੰਦੀ, ਰਹਿੰਦੇ ਤਾਂ ਸਾਰੇ ਉੱਥੇ ਹੀ ਨੇ, ਚਾਹੇ ਮਹਾਤਮਾ ਦੀ ਸੰਗਤ ਹੈ ਚਾਹੇ ਗੁਰੂ ਦੀ ਸੰਗਤ ਹੈ, ਸਾਰੇ ਰਹਿੰਦੇ ਉੱਥੇ ਹੀ ਹੁੰਦੇ ਨੇ। ਸੋ ਪਦਾਰਥਾਂ ਰੂਪ ਜਾਲੇ ਨੂੰ ਅਤੇ ਮਨਮੁੱਖ ਰੂਪ ਡੱਡੂ ਨੂੰ ਸੰਗ ਦਾ ਕੋਈ ਦੋਸ਼ ਨਹੀਂ, ਸੰਗ ਤਾਂ ਚੰਗੇ ਮਹਾਤਮਾ ਰੂਪ ਕੌਲ ਫੁੱਲਾਂ ਦਾ, ਉਹਨਾਂ ਨੂੰ ਜਾਂ ਗੁਰੂ ਸਾਹਿਬਾਂ ਦਾ ਸੰਗ ਹੈ ਸੰਗਤ ਵਿੱਚ ਮਹਾਤਮਾ ਰੂਪੀ ਕੌਲ ਫੁੱਲਾਂ ਨੂੰ ਮਨਮੁਖਾਂ ਰੂਪ ਡੱਡੂਆਂ ਦੇ ਸੰਗ ਦਾ ਦੋਸ਼ ਨਹੀਂ ਕਿਉਂਕਿ ਮਹਾਤਮਾ ਮਨਮੁਖਾਂ ਤੋਂ ਨਿਰਲੇਪ ਰਹਿੰਦੇ ਆ ਉਹਨਾਂ ਦੇ ਔਗਣਾਂ ਨੂੰ ਉਹ ਗ੍ਰਹਿਣ ਨਹੀਂ ਕਰਦੇ। ਦਾਦਰ ਤੂੰ ਕਬਹਿ ਨਾ ਜਾਣ ਸਰੇ ਇਹ ਮਨਮੁਖ ਰੂਪ ਦਾਦਰ ਡੱਡੂ ਸਾਲ ਸਰਾਏ ਤੂੰ ਗੁਰਮੁਖ ਮਹਾਤਮਾ ਰੂਪੀ ਕੌਲ ਫੁੱਲਾਂ ਦੀ ਸਾਰ ਸੰਭਾਲ ਨੂੰ ਕਦੇ ਜਾਣਦਾ ਹੀ ਨਹੀਂ। ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਕਸਰੇ ਰਹਾਓ। ਕਹਿੰਦੇ ਨਿਰਮਲ ਨਾਮ ਜਲ ਵਾਲੇ ਸਤਸੰਗ ਸਰੋਵਰ ਵਿੱਚ ਤੂੰ ਵੱਸਦਾ ਹੋਇਆ ਵੀ ਸੋ ਭੋਗ ਬੁੱਧੀ ਕਰਕੇ ਪਦਾਰਥਾਂ ਰੂਪੀ ਸਿਬਾਲ ਹੁੰਦਾ ਜਾਲੇ ਨੂੰ ਖਾਂਦਾ ਅਤੇ ਗੁਰਮੁਖਾਂ ਰੂਪ ਕੌਲ ਫੁੱਲ ਦੇ ਅੰਮ੍ਰਿਤ ਰੂਪ ਸ਼ੁਭ ਗੁਣਾਂ ਨੂੰ ਜਾਣਦਾ ਨਹੀਂ ਹੈ। ਸੋ ਰਸ ਹੁੰਦਾ ਪ੍ਰੇਮ ਅਤੇ ਸੁਗੰਧੀ ਹੁੰਦੀ ਭਗਤੀ ਅਤੇ ਧੂੜੀ ਹੁੰਦੀ ਸ਼ਰਧਾ। ਸੋ ਇਹ ਸਾਰੇ ਜਿਹੜੇ ਸ਼ੁਭ ਗੁਣਾਂ ਨੂੰ ਤੂੰ ਜਾਣਦਾ ਨਹੀਂ ਹੈ। ਬਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚ ਚਾਗੁਨ ਰੇ। ਇਸ ਪ੍ਰਕਾਰ ਇਹ ਪਾਵਨ ਬਚਨ ਫਰਮਾਉਂਦੇ ਹਨ ਕਿ ਮਨਮੁਖ ਰੂਪ ਡੱਡੂ ਸਾਲ ਸਰਾਏ ਕਹਿੰਦੇ ਤੂੰ ਤਾਂ ਨਿਤਾ ਪ੍ਰਤੀ ਨਾਮ ਜਲ ਵਿੱਚ ਵੱਸਦਾ ਭਾਵ ਹਰ ਵੇਲੇ ਸਤਸੰਗ ਵਿੱਚ ਜਾ ਕੇ ਕਥਾ ਕੀਰਤਨ ਸੁਣਦਾ ਹੈ ਅਤੇ ਅਲੀ ਅਲ ਜਿਹੜੇ ਹੁੰਦੇ ਨੇ ਸਿੱਖ ਸਿੱਖਣੀਆਂ ਰੂਪ ਭੰਵਰੇ ਭੌਰੀਆਂ ਉਹ ਤਾਂ ਨਹੀਂ ਉੱਥੇ ਵੱਸਦੀਆਂ ਕਿਉਂਕਿ ਉਹ ਹਜ਼ਾਰਾਂ ਕੋਹਾਂ ਪਰ ਬੈਠੀਆਂ ਨੇ। ਫਿਰ ਵੀ ਉਹ ਮੇਰ ਭਾਵ ਉੱਪਰ ਤੋਂ ਆ ਕੇ ਭਾਵ ਦੂਰੋਂ ਚੱਲ ਕੇ ਆਉਂਦੇ ਨੇ। ਚ ਹੁੰਦਾ ਪੁਨਾ ਸ਼ੁਭ ਗੁਣਾਂ ਰੂਪ ਸੋ ਸ਼ੁਭ ਗੁਣਾਂ ਨੂੰ ਚਾਹ ਹੁੰਦਾ ਚੁੰਘ ਕੇ ਜਾਂ ਚੁਣ ਕੇ ਚਲੇ ਜਾਂਦੇ ਨੇ। ਜਿਵੇਂ ਕਈ ਇੱਕ ਤਰਕੀ ਅੰਮ੍ਰਿਤਸਰ ਨਿਵਾਸੀ ਕਾਫੀ ਸਮਾਂ ਅੰਮ੍ਰਿਤਸਰ ਰਹਿ ਕੇ ਦਰਸ਼ਨਾਂ ਤੋਂ ਖਾਲੀ ਰਹਿੰਦੇ ਆ, ਕਈ ਉੱਥੇ ਆਸੇ ਪਾਸੇ ਜਿਹੜੇ ਘਰਾਂ 'ਚ ਰਹਿੰਦੇ ਉਹ ਕਦੇ ਨਹਾਤੇ ਵੀ ਨਹੀਂ ਮੱਥਾ ਵੀ ਟੇਕਿਆ ਹੁਣ ਉਹਨਾਂ ਉੱਥੇ, ਅਤੇ ਸ਼ਰਧਾਲੂ ਲੋਕ ਹਜ਼ਾਰਾਂ ਕੋਹਾਂ ਤੋਂ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰਦੇ ਆ। ਗੁਰੂ ਘਰ ਦੇ ਜਿਹੜੇ ਰਹਿਣ ਵਾਲੇ ਹੁੰਦੇ ਨੇ ਉਹਨਾਂ ਨੂੰ ਫਿਰ ਉਨੀ ਸ਼ਰਧਾ ਨਹੀਂ, ਉਹ ਘੱਟਦੀ ਤੁਰੀ ਜਾਂਦੀ ਹੈ। ਬਾਹਰੋਂ ਆ ਕੇ ਸੰਗਤ ਲਾਭ ਲੈ ਜਾਂਦੀ ਹੈ ਮਹਾਰਾਜ ਜੀ ਤੋਂ, ਉਹ ਉੱਥੇ ਬੈਠੇ ਜਾਲ ਹੀ ਖਾਈ ਜਾਂਦੇ ਨੇ। ਇਸੇ ਪ੍ਰਕਾਰ ਦੇ ਸੰਤਾਂ ਮਹਾਤਮਾ ਬ੍ਰਹਮ ਗਿਆਨੀਆਂ ਕੋਲ ਰਹਿਣ ਵਾਲੇ ਨੇ, ਨਾਮ ਰੂਪ ਜਲ ਮਹਾਤਮਾ ਦੇ ਹਿਰਦੇ 'ਚ ਭਰਿਆ, ਨਾਮ ਰੂਪੀ ਜਲ ਪੀਣ ਦੀ ਬਜਾਏ ਉਹ ਕਹਿੰਦੇ ਅੱਜ ਆਹ ਚੀਜ਼ ਖਾਣ ਨੂੰ ਆ ਗਈ, ਅੱਜ ਕੱਪੜਾ ਪਹਿਨਣ ਨੂੰ ਆ ਗਿਆ, ਅੱਜ ਪਦਾਰਥ ਆ ਗਏ, ਉਹ ਇੱਥੇ ਤੱਕ ਹੀ ਸੀਮਤ ਰਹਿ ਜਾਂਦੇ ਨੇ, ਉਹ ਤਾਂ ਵੀ ਖਾਲੀ ਰਹਿ ਜਾਂਦੇ ਨੇ। ਚੰਦ ਕਮੁਦਨੀ ਦੂਰ ਹੋ ਨਿਵਸਸ ਅਨ ਪਾਉ ਕਾਰਨ ਰੇ। ਗੁਰੂ ਸਾਹਿਬ ਰੂਪੀ ਚੰਦਰਮਾ ਨੂੰ ਵੇਖ ਕੇ ਸਿੱਖਣੀਆਂ ਰੂਪੀ ਕਵੀਆਂ ਦੂਰੋਂ ਹੀ ਨਿਵਸਸ ਖਿੜ ਜਾਂਦੀਆਂ, ਆ ਦੂਰ ਬੈਠੀਆਂ ਹੀ ਗੁਰੂ ਜੀ ਦਾ ਜਸ ਤੇ ਨਾਮ ਸੁਣ ਕੇ ਪ੍ਰਸੰਨ ਹੁੰਦੀਆਂ ਮਹਾਰਾਜ ਦਾ। ਇਸ ਵਿੱਚ ਹਿਰਦੇ ਦਾ ਅਨੁਭਵ ਤਾਤਪਰਜ ਹੀ ਕਾਰਨ ਹੈ, ਭਾਵ ਹਿਰਦੇ ਦਾ ਪਿਆਰ ਹੀ ਹੈ, ਹਿਰਦੇ ਦਾ ਪ੍ਰੇਮ ਹੋਣਾ ਚਾਹੀਦਾ। ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਅਤੇ ਭੌਰਾ ਬਿਰਤੀ ਕਰਕੇ ਸਾਰ ਗ੍ਰਾਹੀ ਹੋਣਾ ਚਾਹੀਦਾ। ਭੰਵਰਾ ਬਿਰਤੀ ਭੰਵਰਾ ਖੁਸ਼ਬੂ ਹੀ ਲੈਂਦਾ ਬਸ, ਅੰਮ੍ਰਿਤ ਖੰਡ ਦੂਧ ਮਧ ਸੰਚਸ ਤੂਬ ਨਾ ਚਾਤੁਰ ਰੇ। ਇਸ ਪ੍ਰਕਾਰ ਪਾਵਨ ਜਿਹੜਾ ਬਚਨ ਫਰਮਾਉਂਦੇ ਹਨ ਕਿ ਅੰਮ੍ਰਿਤ ਹੁੰਦਾ ਗਿਆਨ, ਖੰਡ ਹੁੰਦੀ ਭਗਤੀ, ਦੂਧ ਹੁੰਦਾ ਨਿਸ਼ਕਾਮ ਕਰਮ, ਮਧ ਸ਼ਹਿਦ ਜਿਹੜਾ ਹੁੰਦਾ ਇੱਥੇ ਮਧ ਹੁੰਦਾ ਨਾਮ ਰੂਪੀ ਸ਼ਹਿਦ ਇਤਿਆਦਿਕ ਸ਼ੁਭ ਗੁਣ ਸੰਚਨਾ ਵੀ ਕਰੀਏ ਇਕੱਠੇ ਵੀ ਕਰੀਏ। ਤੂੰਬੇ ਵਾਂਗੂ ਕੌੜੇ ਸੁਭਾਅ ਵਾਲਾ ਮਨਮੁੱਖ ਜਿਹੜਾ ਪੁਰਸ਼ ਬੰਦਾ ਕੋਈ ਵੀ ਚਾਹ ਹੁੰਦਾ ਪੁਨਾ ਫੇਰ ਉਹ ਆਤਰ ਵਾਂਗੂ ਭਗਤੀ ਰੂਪ ਸੁਗੰਧੀ ਵਾਲਾ ਨਹੀਂ ਹੁੰਦਾ। ਤੂੰ ਬਨ ਚਾਤੁਰ ਰੇ, ਭਾਈ ਤੂੰ ਬਨ ਦਾ ਹੀ ਚਤੁਰ ਰਿਹਾ, ਭਾਵ ਬਾਂਦਰ ਵਾਂਗੂ ਚੰਚਲ ਸੁਭਾਅ ਵਾਲਾ ਰਿਹਾ, ਤੂੰ ਚਲਾਕ ਜਿਹੀ ਬਣ ਜਿਹੜੇ ਚਲਾਕ ਜੇ ਉਹ ਗੁਰੂ ਸਾਹਿਬ ਤੋਂ ਲਾਹਾ ਨਹੀਂ ਲੈ ਸਕਦੇ। ਆਪਣਾ ਆਪ ਤੂੰ ਕਬ ਹੋ ਨਾ ਛੋੜਸ ਪਿਸਨ ਪ੍ਰੀਤ ਜਿਉਂ ਰੇ। ਕਹਿੰਦੇ ਭਾਈ ਤੂੰ ਆਪਣਾ ਆਪ ਹੰਕਾਰ ਕਦੇ ਵੀ ਨਹੀਂ ਛੱਡਦਾ, ਛੱਡਦਾ ਹੀ ਨਹੀਂ। ਜਿਸ ਤਰ੍ਹਾਂ ਪਿਸਨ ਹੁੰਦਾ ਚੁਗਲ, ਜੇ ਚੁਗਲਖੋਰ ਦੀ ਪ੍ਰੀਤੀ ਚੁਗਲੀ ਕਰਨ ਵਿੱਚ ਆ, ਉਹ ਜਿੱਥੇ ਵੀ ਜਾਂਦਾ ਉੱਥੇ ਚੁਗਲੀ ਹੀ ਕਰਦਾ, ਜਿਹੜਾ ਹੈ ਚੁਗਲੀ ਕਰਕੇ ਲੱਖਾਂ ਲੋਕਾਂ ਦੇ ਨੁਕਸਾਨ ਕਰ ਦੇਣੇ। ਚੁਗਲੀ ਇੱਕ ਮਾੜੀ ਜਿਹੀ ਹੁੰਦੀ ਹੈ, ਘਰਾਂ 'ਚ ਪਵਾੜੇ ਪਾ ਦੇਣੇ। ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਣੇ। ਹੁਣ ਮੂਰਖ ਜਿਹੜੇ ਬੰਦੇ ਆ ਨਾ, ਭਾਵੇਂ ਪੰਡਤਾਂ ਦੇ ਨਾਲ ਵੀ ਵੱਸਦੇ ਹੋਣ ਅਤੇ ਆਗਮ ਸ਼ਾਸਤਰਾਂ ਦੀ ਸਾਸਨ ਦੀ ਆਗਿਆ ਵੀ ਸੁਣਦੇ ਹੋਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ ਜੀ? ਕਹਿੰਦੇ ਆਗਮ ਸ਼ਾਸਤਰ ਅਤੇ ਸਾਸਨ ਦਾ ਵੇਦਾਂ ਨੂੰ ਵੀ ਸੁਣਦੇ ਹੋਣ। ਆਪਣਾ ਆਪ ਤੂੰ ਕਬਹੋ ਨਾ ਛੋੜਸ ਸਵਾਨ ਪੂਛ ਜਿਉਂ ਰੇ। ਕਹਿੰਦੇ ਸਾਲਸਰਾਏ ਤੂੰ ਸੁਣ, ਉਹ ਮੂਰਖ ਬੰਦਾ ਆਪਣਾ ਆਪ ਹੰਕਾਰ ਜਿਹੜਾ ਕਦੇ ਨਹੀਂ ਛੱਡਦਾ। ਜਿਵੇਂ ਕਿਸੇ ਨੇ ਸਵਾਨ ਭਾਵ ਕੂਕਰ ਦੀ ਪੂਛ ਸਿੱਧੀ ਕਰਨ ਵਾਸਤੇ 12 ਸਾਲ ਨੜੇ ਚ ਪਾ ਤੀ ਜਾਂ ਬੰਜਲੇ ਚ ਇੱਕ ਪਾਈਪ ਜੇ ਚ ਪਾ ਤੀ ਲੋਹੇ ਦਾ। ਜਦ 12 ਸਾਲਾਂ ਬਾਅਦ ਕੱਢੀ ਤਾਂ ਉਹ ਬਿੰਗੀ ਦੀ ਬਿੰਗੀ ਨਿਕਲੀ। ਇਸੇ ਤਰ੍ਹਾਂ ਮੂਰਖਾਂ ਨੂੰ ਚਾਹੀਦਾ ਹੈ, ਫਿਰ ਸਿੱਧੇ ਹੋਣਾ ਪਰ ਹੁੰਦੇ ਨਹੀਂ, ਆਪਾਂ ਕੋਸ਼ਿਸ਼ ਕਰਦੇ ਹਾਂ। ਉਹਨੂੰ ਚਾਹੇ ਕਿੰਨੇ ਸ਼ਾਸਤਰ ਸੁਣਾਓ ਤਾਂ ਵੀ ਉਹਨਾਂ ਦਾ ਮਨ ਬਿੰਗੇ ਦਾ ਬਿੰਗਾ ਹੀ ਰਹਿੰਦਾ। ਮੈਂ ਨਾ ਮਨ ਨੂੰ ਹੀ ਕਰਦੇ ਰਹਿੰਦੇ ਨੇ। ਆਪਾਂ ਸੋਚਦੇ ਹਾਂ ਲੈ ਵੀ ਹੁਣ ਜਾਣ ਲੱਗ ਗਿਆ ਗੁਰੂ ਦੇ ਦਰ ਤੇ, ਸ਼ਾਇਦ ਕੋਈ ਸਮਝ ਆ ਗਈ। ਉਹ ਉੱਥੇ ਵੀ ਜਾ ਕੇ ਗੰਦਗੀ ਉਗਲਦਾ ਰਹਿੰਦਾ। ਇੱਕ ਪਾਖੰਡੀ ਨਾਮ ਨਾ ਰੱਚ ਹੈ, ਇੱਕ ਹਰ ਹਰ ਚਰਨੀ ਰੇ। ਇਹ ਸਾਲਸਰਾ ਇੱਕ ਇਹੋ ਜਿਹੇ ਪਖੰਡੀ ਹੈ ਜੋ ਨਾਮ ਸਿਮ ਵਿੱਚ ਕਦੇ ਤਦਾਕਾਰ ਨਹੀਂ ਹੁੰਦੇ, ਰਚਦੇ ਨਹੀਂ, ਅਤੇ ਇੱਕ ਇਹੋ ਜਿਹੇ ਗੁਰਮੁਖ ਹੈ ਜੋ ਹਰ ਹਰ ਦੇ ਚਰਨਾਂ ਦੇ ਧਿਆਨ ਵਿੱਚ ਹਰ ਵੇਲੇ ਜੁੜੇ ਰਹਿੰਦੇ ਨੇ। ਇੱਕ ਹਰ ਹਰ ਚਰਨੀ ਰੇ, ਹਰੀ ਹਰੀ ਦਾ ਜਾਪ ਵੀ ਕਰੀ ਜਾਂਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ। ਮਹਾਰਾਜ ਕਥਨ ਕਰਦੇ ਧੰਨ ਗੁਰੂ ਨਾਨਕ ਸਾਹਿਬ, ਪੂਰਬਲੇ ਕਰਮ ਅਨੁਸਾਰ ਜੋ ਲੇਖ ਲਿਖਿਆ ਗਿਆ ਉਹੀ ਪਦਾਰਥ ਪਾਈਦਾ, ਇਸ ਲਈ ਧੰਨ ਦੀ ਇੱਛਾ ਤਿਆਗ ਕੇ ਤੂੰ ਰਸਨਾ ਨਾਲ ਨਾਮ ਜਪ ਲੈ। ਸੋ ਇੰਨਾ ਉਪਦੇਸ਼ ਸੁਣਦਿਆਂ ਸਾਰ ਬਹੁਤ ਸ਼ਰਧਾ ਵੱਧ ਗਈ, ਮਹਾਰਾਜ ਚਰਨਾਂ 'ਤੇ ਡਿੱਗ ਪਿਆ। ਉਸ ਵੱਲ ਵਕਤ ਫਿਰ ਗੁਰੂ ਸਾਹਿਬ ਨੇ ਉਹਨੂੰ ਮੁਕਤ ਕਰ ਦਿੱਤਾ। ਸੋ ਇਹਦੇ ਨਾਲੋਂ ਜ਼ਿਆਦਾ ਸ਼ਰਧਾ ਜਿਹੜੀ ਸੀ ਉਹ ਧਰਕੇ ਵਿੱਚ ਸੀ। ਅਤੇ ਗੁਰੂ ਮਹਾਰਾਜ ਨੇ ਪਹਿਲਾਂ ਉਹਨੂੰ ਮੰਜੀ ਦੀ ਦਾਤ ਦੇਣੀ ਸੀ, ਪਰ ਸਾਲਸਰਾਏ ਦੀ ਉਮਰ ਥੋੜ੍ਹੀ ਵੇਖ ਕੇ ਗੁਰੂ ਮਹਾਰਾਜ ਨੇ ਪਹਿਲਾਂ ਮੰਜੀ ਸਾਲਸਰਾਏ ਨੂੰ ਦੇ ਦਿੱਤੀ ਅਤੇ ਨਾਲ ਹੀ ਹੁਕਮ ਕਰ ਦਿੱਤਾ ਕਿ ਮੰਜੀ ਪਰ ਤੇਰੀ ਸੰਤਾਨ ਵਿੱਚੋਂ ਕੋਈ ਨਾ ਬੈਠੇ, ਇਹ ਮੰਜੀ ਉੱਤੇ ਤੇਰੇ ਪਿੱਛੋਂ ਅਧਰਕਾ ਬੈਠੇਗਾ। ਸਾਲਸਰਾਏ ਨੇ ਸਤ ਬਚਨ ਕਹਿ ਕੇ ਗੁਰੂ ਮਹਾਰਾਜ ਦਾ ਹੁਕਮ ਪ੍ਰਵਾਨ ਕਰ ਲਿਆ। ਫਿਰ